ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥਿਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾਜ਼ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥਿਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥਿਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਇਹ ਦੱਸਾਂਗੀ ਕਿ ਯਿਸੂ ਮਸੀਹ ਨੇ ਕਿਸ ਤਰ੍ਹਾਂ ਆਪਣੇ ਇਖਤਿਆਰ ਨੂੰ ਅਤੇ ਕੁਵਤ ਨੂੰ ਆਪਣੇ ਸ਼ਾਗਿਰਦਾਂ 'ਤੇ ਜ਼ਾਹਿਰ ਕੀਤਾ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਮਰਕਸ ਰਸੂਲ ਦੀ ਅੰਜੀਲ ਪੜ੍ਹੀਏ ਤੇ ਇੱਥੇ ਸਾਨੂੰ ਯਿਸੂ ਮਸੀਹ ਦੇ ਇੱਕ ਮੌਜੇ ਦੇ ਬਾਰੇ ਪੜ੍ਹਨ ਨੂੰ ਮਿਲਦਾ ਹੈ, ਜਿਹਦੇ 'ਚ ਯਿਸੂ ਮਸੀਹ ਨੇ ਆਪਣੀ ਕੁਵਤ ਨੂੰ ਤੇ ਆਪਣੇ ਇਖਤਿਆਰ ਨੂੰ ਸ਼ਾਗਿਰਦਾਂ 'ਤੇ ਜ਼ਾਹਿਰ ਕੀਤਾ। ਕਲਾਮੇ ਮੁਕੱਦਸ 'ਚ ਅਸੀਂ ਪੜ੍ਹਨੇ ਆ ਕਿ ਇੱਕ ਦਿਨ ਯਿਸੂ ਮਸੀਹ ਗਲੀਲ ਦੀ ਝੀਲ ਦੇ ਕੋਲ ਕਫਰਨਹੂਮ ਦੇ ਨਜ਼ਦੀਕ ਬੈਠੇ ਹੋਏ ਸਨ। ਉਸ ਰੋਜ਼ ਵੀ ਬਹੁਤ ਸਾਰੇ ਲੋਕ ਬੜੇ ਸ਼ੌਕ ਦੇ ਨਾਲ ਯਿਸੂ ਮਸੀਹ ਦੇ ਇਰਦ ਗਿਰਦ ਜਮ੍ਹਾਂ ਸਨ। ਹਰ ਕੋਈ ਇੱਕ ਦੂਸਰੇ ਨੂੰ ਧਕੇਲ ਕੇ ਯਿਸੂ ਮਸੀਹ ਦੀ ਗੱਲ ਸੁਣਨ ਦੇ ਲਈ ਉਹਨਾਂ ਦੇ ਕਰੀਬ ਆਉਣਾ ਚਾਹ ਰਿਹਾ ਸੀ। ਯਿਸੂ ਮਸੀਹ ਦੇ ਕਰੀਬ ਹੀ ਕਿਨਾਰੇ ਤੇ ਦੋ ਛੋਟੀਆਂ ਕਿਸ਼ਤੀਆਂ ਵੀ ਸਨ ਤੇ ਇਹ ਕਿਸ਼ਤੀਆਂ ਹਜੇ ਝੀਲ 'ਚ ਮੱਛੀਆਂ ਫੜਨ ਦੇ ਬਾਅਦ ਕਿਨਾਰੇ ਤੇ ਲਗਾਈਆਂ ਗਈਆਂ ਸਨ ਤੇ ਉਹਨਾਂ ਦੇ ਮਾਲਿਕ ਮਾਹੀਗੀਰ ਆਪਣੇ ਜਾਲ ਧੋ ਰਹੇ ਸਨ। ਪਿਆਰੇ ਬੱਚੋ, ਉਹਨਾਂ 'ਚੋਂ ਇੱਕ ਕਿਸ਼ਤੀ ਤੇ ਸ਼ਮਾਉਨ ਪਤਰਸ ਦੀ ਸੀ ਤੇ ਦੂਸਰੀ ਯਾਕੂਬ ਤੇ ਯੋਹੰਨਾ ਦੇ ਬਾਪ ਜ਼ਬਦੀ ਦੀ ਸੀ। ਯਿਸੂ ਮਸੀਹ ਪਤਰਸ ਦੀ ਕਿਸ਼ਤੀ ਤੇ ਸਵਾਰ ਹੋ ਗਏ ਤੇ ਕਿਸ਼ਤੀ 'ਚ ਬੈਠ ਕੇ ਉਹਨਾਂ ਨੇ ਲੋਕਾਂ ਨਾਲ ਕਲਾਮ ਕੀਤਾ। ਪਿਆਰੇ ਬੱਚੋ, ਯਿਸੂ ਮਸੀਹ ਲੋਕਾਂ ਨੂੰ ਅਬਦੀ ਫਜ਼ਲ ਦੇ ਬਾਰੇ ਦੱਸ ਰਹੇ ਸਨ। ਜ਼ਿੰਦਗੀ ਲੋਕਾਂ ਨੂੰ ਤਮੰਨਾ ਸੀ। ਸਾਰੇ ਲੋਕ ਯਿਸੂ ਮਸੀਹ ਦੀਆਂ ਗੱਲਾਂ ਬੜੇ ਗੌਰ ਨਾਲ ਸੁਣ ਰਹੇ ਸਨ। ਉਹਨਾਂ ਨੂੰ ਪਤਾ ਹੀ ਨਾ ਚੱਲਿਆ ਕਿ ਦੁਪਹਿਰ ਹੋ ਗਈ ਏ ਤੇ ਯਿਸੂ ਮਸੀਹ ਲੋਕਾਂ ਨੂੰ ਤਾਲੀਮ ਦਿੰਦੇ ਰਹੇ। ਜਦੋਂ ਸੂਰਜ ਆਸਮਾਨ ਦੀ ਪੂਰੀ ਬੁਲੰਦੀ ਤੇ ਚਮਕ ਰਿਹਾ ਸੀ ਤੇ ਉਸ ਵੇਲੇ ਯਿਸੂ ਮਸੀਹ ਨੇ ਪਤਰਸ ਨੂੰ ਕਿਹਾ ਕਿ ਹੁਣ ਕਿਸ਼ਤੀ ਨੂੰ ਗਹਿਰੇ ਪਾਣੀ 'ਚ ਲੈ ਚੱਲ ਤੇ ਸ਼ਿਕਾਰ ਦੇ ਲਈ ਆਪਣੇ ਜਾਲ ਪਾਣੀ 'ਚ ਵਿਛਾ ਦੇ। ਪਿਆਰੇ ਬੱਚੋ, ਪਤਰਸ ਰਸੂਲ ਯਿਸੂ ਮਸੀਹ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਦੁਪਹਿਰ ਦੇ ਵੇਲੇ ਮੱਛੀਆਂ ਫੜਨ ਚੱਲੀਏ? ਮੱਛੀਆਂ ਫੜਨ ਦੇ ਲਈ ਤੇ ਇਹ ਵਕਤ ਠੀਕ ਨਹੀਂ ਸੀ। ਲੇਕਿਨ ਬੱਚੋ, ਕਲਾਮੀ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਪਤਰਸ ਨੇ ਯਿਸੂ ਮਸੀਹ ਨੂੰ ਕਿਹਾ ਕਿ ਇਹ ਉਸਤਾਦ, ਅਸੀਂ ਤੇ ਰਾਤ ਭਰ ਮਿਹਨਤ ਕੀਤੀ ਏ ਪਰ ਕੁਝ ਹੱਥ ਨਹੀਂ ਆਇਆ, ਲੇਕਿਨ ਫਿਰ ਵੀ ਅਗਰ ਤੂੰ ਕਹਿ ਰਿਹਾ ਏ ਤੇ ਅਸੀਂ ਆਪਣੇ ਜਾਲ ਪਾਣੀ 'ਚ ਸੁੱਟਨੇ ਹਾਂ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਲਿਖਿਆ ਏ ਕਿ ਪਤਰਸ ਨੇ ਤੇ ਇੰਦਰਿਆਸ ਨੇ ਬਾਦਬਾਨ ਖੋਲ ਦਿੱਤੇ ਤੇ ਕਿਸ਼ਤੀ ਝੀਲ ਦੇ ਦਰਮਿਆਨ 'ਚ ਲੈ ਗਏ। ਉਹਨਾਂ ਨੇ ਆਪਣੇ ਜਾਲ ਵੀ ਪਾਣੀ 'ਚ ਸੁੱਟ ਦਿੱਤੇ ਤੇ ਇੰਤਜ਼ਾਰ ਕਰਨ ਲੱਗੇ ਕਿ ਕੀ ਇਸ ਵੇਲੇ ਅਸੀਂ ਮੱਛੀਆਂ ਦਾ ਸ਼ਿਕਾਰ ਕਰ ਸਕਾਂਗੇ। ਪਿਆਰੇ ਬੱਚੋ, ਲਿਖਿਆ ਏ ਕਿ ਫਿਰ ਅਚਾਨਕ ਉਹਨਾਂ ਨੇ ਗੌਰ ਕੀਤਾ ਕਿ ਜਾਲ ਪਾਣੀ ਦੇ ਅੰਦਰ ਜਾ ਰਹੇ ਨੇ। ਕਿਸ਼ਤੀ ਤੋਂ ਲੈ ਕੇ ਜਾਲ ਤੱਕ ਸਾਰੀਆਂ ਰੱਸੀਆਂ ਤਨੀਆਂ ਹੋਈਆਂ ਸਨ। ਉਹਨਾਂ ਨੇ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਿਆ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਪਾਣੀ 'ਚ ਇੰਨੀ ਹਲਚਲ ਹੋ ਰਹੀ ਸੀ ਕਿ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਪਾਣੀ ਉਬਲ ਰਿਹਾ ਹੋਏ। ਜਾਲ ਮੱਛੀਆਂ ਦੇ ਨਾਲ ਇੰਨਾ ਭਰ ਗਿਆ ਕਿ ਪਤਰਸ ਤੇ ਇੰਦਰਿਆਸ ਕੋਲੋਂ ਉਹਨੂੰ ਖਿੱਚਣਾ ਮੁਸ਼ਕਿਲ ਹੋ ਗਿਆ। ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਲੇਕਿਨ ਜਾਲ ਫਟਣ ਲੱਗਾ। ਫਿਰ ਆਖਿਰਕਾਰ ਉਹਨਾਂ ਨੇ ਦੂਸਰੀ ਕਿਸ਼ਤੀ ਦੇ ਮਾਹੀਗੀਰਾਂ ਨੂੰ ਪੁਕਾਰ ਕੇ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਮਦਦ ਦੀ ਜ਼ਰੂਰਤ ਏ। ਫਿਰ ਉਹਨਾਂ ਨੇ ਆ ਕੇ ਪਤਰਸ ਤੇ ਇੰਦਰਿਆਸ ਦੀ ਮਦਦ ਕੀਤੀ ਤੇ ਦੋਨੋਂ ਕਿਸ਼ਤੀਆਂ ਇੱਥੋਂ ਤੱਕ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। ਆਖਿਰਕਾਰ ਉਹ ਮਾਹੀਗੀਰ ਫਿਰ ਕਿਨਾਰੇ ਤੇ ਆ ਖੜ੍ਹੇ ਹੋਏ ਤੇ ਹੈਰਾਨ ਹੋ ਕੇ ਕਹਿਣ ਲੱਗੇ ਕਿ ਇੰਨੇ ਘੱਟ ਵਕਤ 'ਚ ਇੰਨਾ ਜ਼ਿਆਦਾ ਸ਼ਿਕਾਰ ਕਿਵੇਂ ਹੋ ਸਕਦਾ ਏ? ਪਿਆਰੇ ਬੱਚੋ, ਪਤਰਸ ਖੁਦ ਵੀ ਹੈਰਾਨ ਹੋ ਗਿਆ ਤੇ ਉਹ ਯਿਸੂ ਮਸੀਹ ਦੇ ਕਦਮਾਂ 'ਚ ਡਿੱਗ ਕੇ ਇਹ ਕਹਿਣ ਲੱਗਾ ਕਿ ਇਹ ਖੁਦਾਵੰਦ, ਮੇਰੇ ਕੋਲੋਂ ਚਲਾ ਜਾ ਕਿਉਂਕਿ ਮੈਂ ਗੁਨਹਗਾਰ ਆਦਮੀ ਹਾਂ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਉਦੋਂ ਯਿਸੂ ਮਸੀਹ ਨੇ ਆਪਣਾ ਹੱਥ ਪਤਰਸ ਦੇ ਸਿਰ 'ਤੇ ਰੱਖਿਆ ਤੇ ਇਹ ਕਿਹਾ ਕਿ ਖੌਫ ਨਾ ਕਰ, ਹੁਣ ਤੋਂ ਤੂੰ ਆਦਮੀਆਂ ਦਾ ਸ਼ਿਕਾਰ ਕਰੇਗਾ, ਮੇਰੇ ਪਿੱਛੇ ਚੱਲ ਤੇ ਮੈਂ ਤੈਨੂੰ ਆਦਮਗੀਰ ਬਣਾਵਾਂਗਾ। ਪਿਆਰੇ ਬੱਚੋ, ਪਤਰਸ ਰਸੂਲ ਇਹ ਸੋਚਣ ਲੱਗਾ ਕਿ ਕੀ ਮੈਂ ਆਦਮਗੀਰ ਬਣਾਂਗਾ? ਕੀ ਹੁਣ ਮੈਨੂੰ ਕੌਮਾਂ ਦੇ ਬਹੁਤ ਵੱਡੇ ਸਮੁੰਦਰ 'ਚ ਜਾਣਾ ਹੋਏਗਾ ਤਾਂ ਕਿ ਖੁਦਾਵੰਦ ਦਾ ਕਲਾਮ ਲੋਕਾਂ ਤੱਕ ਪਹੁੰਚਾ ਸਕਾਂ ਤੇ ਉਹਨਾਂ ਨੂੰ ਅਬਦੀ ਬਾਦਸ਼ਾਹਤ 'ਚ ਲਿਆ ਸਕਾਂ? ਤੇ ਅਸੀਂ ਵੇਖਦੇ ਹਾਂ ਕਿ ਪਤਰਸ ਤੇ ਦੂਸਰੇ ਸਾਥੀਆਂ ਨੂੰ ਵੀ ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਚਾਹੀਦਾ ਸੀ। ਪਤਰਸ, ਇੰਦਰਿਆਸ, ਯਾਕੂਬ ਤੇ ਯੋਹੰਨਾ ਇਹਨਾਂ ਸਾਰਿਆਂ ਨੇ ਆਪਣੀਆਂ ਕਿਸ਼ਤੀਆਂ ਉੱਥੇ ਹੀ ਛੱਡੀਆਂ ਤੇ ਉਹ ਯਿਸੂ ਮਸੀਹ ਦੇ ਪਿੱਛੇ ਚੱਲ ਪਏ, ਇੱਥੋਂ ਤੱਕ ਕਿ ਉਹਨਾਂ ਨੇ ਆਪਣਾ ਘਰ ਤੇ ਆਪਣਾ ਖਾਨਦਾਨ ਵੀ ਛੱਡ ਦਿੱਤਾ। ਉਸ ਦਿਨ ਤੋਂ ਉਹਨਾਂ ਨੇ ਆਪਣਾ ਮਾਹੀਗੀਰੀ ਦਾ ਕੰਮ ਤਰਕ ਕਰ ਦਿੱਤਾ ਤੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕੀਤਾ। ਸੋ ਬੱਚੋ, ਯਾਦ ਰੱਖੋ ਕਿ ਜਿਵੇਂ ਯਿਸੂ ਮਸੀਹ ਦੇ ਸ਼ਾਗਿਰਦਾਂ ਨੇ ਯਿਸੂ ਮਸੀਹ ਦੀ ਬੁਲਾਹਟ ਨੂੰ ਕਬੂਲ ਕਰਕੇ ਆਪਣਾ ਆਪ ਉਹਨਾਂ ਨੂੰ ਦੇ ਦਿੱਤਾ, ਇਸੇ ਤਰ੍ਹਾਂ ਅੱਜ ਅਸਾਂ ਵੀ ਆਪਣਾ ਆਪ ਯਿਸੂ ਮਸੀਹ ਨੂੰ ਦੇਣਾ ਹੈ, ਉਹਨਾਂ ਦੀ ਪੈਰਵੀ ਕਰਨੀ ਹੈ ਤੇ ਉਹਨਾਂ ਦੇ ਪਾਕ ਕਲਾਮ ਦੀ ਮੁਨਾਦੀ ਦੁਨੀਆ ਦੇ ਹਰ ਕੋਨੇ ਤੱਕ ਕਰਨੀ ਹੈ ਤਾਂ ਕਿ ਸਾਰੇ ਲੋਕ ਨਜਾਤ ਪਾ ਕੇ ਅਬਦੀ ਬਾਦਸ਼ਾਹਤ 'ਚ ਜਾ ਸਕਣ। ਸੋ ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ। ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਦੇ ਹਾਂ। रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। साड़ी पंजाबी सर्विस का पता लिख लवो। इनचार्ज प्रोग्राम उम्मीद दी किरण, पोस्ट बॉक्स नंबर 32, लाहौर, पाकिस्तान। एडवेंटिस्ट वर्ल्ड रेडियो वालों प्रोग्राम उम्मीद दी किरण नशर किया जा रहा है। हुण वेला है कि असी खुदा दे पाक कलाम चों पैगाम सुनीए। ते अज तुहाडे लई पैगाम खुदा दे खादम अजमत इमैनुअल पेश करनगे। ते आओ अपने दिलां नूं तैयार करिए ते खुदा दे कलाम नूं सुनीए।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ ਦੇ ਬਾਰੇ ਕੁਝ ਬੁਨਿਆਦੀ ਗੱਲਾਂ ਦੱਸਾਂਗਾ ਤੇ ਜਿਹੜੀਆਂ ਬੁਨਿਆਦੀ ਗੱਲਾਂ ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ ਦੇ ਤਾਲੁਕ ਨਾਲ ਦੱਸਾਂਗਾ ਆ ਸਾਨੂੰ ਈਮਾਨ ਵਿੱਚ ਮਜ਼ਬੂਤ ਕਰਨਗੀਆਂ ਤੇ ਨਾਲ ਯਕੀਨਨ ਸਾਡੇ ਇਲਮ ਵਿੱਚ ਵੀ ਇਜ਼ਾਫਾ ਹੋਏਗਾ। ਸਾਥੀਓ, ਗੱਲ ਸੱਚ ਹੈ ਕਿ ਜਿੰਨਾ ਵੀ ਅਸੀਂ ਬਾਈਬਲ ਮੁਕੱਦਸ ਨੂੰ ਪੜ੍ਹੀਏ, ਜਿੰਨਾ ਵੀ ਅਸੀਂ ਬਾਈਬਲ ਮੁਕੱਦਸ ਦਾ ਮੁਤਾਲਾ ਕਰੀਏ, ਜਿੰਨਾ ਵੀ ਅਸੀਂ ਬਾਈਬਲ ਮੁਕੱਦਸ ਯਾਨੀ ਕਿ ਕਿਤਾਬੀ ਮੁਕੱਦਸ ਦੇ ਬਾਰੇ ਜਾਣੀਏ, ਉਹ ਘੱਟ ਹੈ। ਸੋ ਜਦੋਂ ਅਸੀਂ ਬਾਈਬਲ ਮੁਕੱਦਸ ਦੇ ਬਾਰੇ ਜੋ ਕੁਝ ਵੀ ਪੜ੍ਹਨੇ ਆ, ਜੋ ਕੁਝ ਵੀ ਸੁਣਨੇ ਆ, ਜੋ ਕੁਝ ਵੀ ਜਾਣਨੇ ਆ, ਸਾਨੂੰ ਚਾਹੀਦਾ ਕਿ ਅਸੀਂ ਇਸ ਪੈਗਾਮ ਨੂੰ, ਇਸ ਕਲਾਮ ਨੂੰ, ਇਹਨਾਂ ਬੁਨਿਆਦੀ ਤੇ ਜ਼ਰੂਰੀ ਗੱਲਾਂ ਨੂੰ ਨਾ ਸਿਰਫ ਆਪਣੇ ਦਿਲਾਂ ਵਿੱਚ ਰੱਖੀਏ ਬਲਕਿ ਇਹਨਾਂ ਨੂੰ ਦੂਜਿਆਂ ਤੱਕ ਵੀ ਪਹੁੰਚਾਈਏ ਤਾਂ ਕਿ ਦੂਜੇ ਲੋਕ ਵੀ ਖੁਦਾ ਦੇ ਕਲਾਮ ਨੂੰ ਜਾਣਨ, ਇਹਨੂੰ ਪੜ੍ਹਨ, ਸੁਣਨ ਤੇ ਇਹਦੇ ਤੇ ਅਮਲ ਕਰਕੇ ਨਿਜਾਤ ਪਾਣ, ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਨ। ਸੋ ਸਾਥੀਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਗੱਲ ਦੱਸਣਾ ਚਾਹਾਂਗਾ ਕਿ ਲਫ਼ਜ਼ ਬਾਈਬਲ ਯੂਨਾਨੀ ਲਫ਼ਜ਼ ਬਿਬਲੀਆ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੈ ਕਿਤਾਬਾਂ। ਤੇ ਬਾਈਬਲ ਮੁਕੱਦਸ ਵਿੱਚ ਅਸੀਂ ਵੇਖਦੇ ਹਾਂ ਕਿ ਇਹਦੇ ਲਈ ਜਿਹੜੇ ਅਲਫਾਜ਼ ਇਸਤੇਮਾਲ ਹੋਏ ਨੇ ਉਹ ਹੈ ਕਿਤਾਬੀ ਮੁਕੱਦਸ ਜਾਂ ਨਵਿਸ਼ਤੇ ਜਾਂ ਸਹੀਫਾ। ਜਿਵੇਂ ਕਿ ਅਸੀਂ ਮੱਤੀ ਦੀ ਅੰਜੀਲ ਦੇ 21 ਬਾਬ ਦੀ 42ਵੀਂ ਆਇਤ ਵਿੱਚ ਪੜ੍ਹਨੇ ਆ ਕਿ ਕੀ ਤੁਸੀਂ ਕਿਤਾਬੇ ਮੁਕੱਦਸ ਵਿੱਚ ਕਦੀ ਨਹੀਂ ਪੜ੍ਹਿਆ। ਔਰ ਫਿਰ ਅਸੀਂ ਮਰਕਸ ਦੀ ਅੰਜੀਲ ਦੇ 12ਵੇਂ ਬਾਬ ਦੀ 10 ਆਇਤ ਵਿੱਚ ਲਫ਼ਜ਼ ਨਵਿਸ਼ਤਾ ਪੜ੍ਹਨੇ ਆ ਕਿ ਕੀ ਤੁਸੀਂ ਆ ਨਵਿਸ਼ਤਾ ਵੀ ਨਹੀਂ ਪੜ੍ਹਿਆ। ਔਰ ਫਿਰ ਸਾਥੀਓ, ਅਸੀਂ ਪਲੂਸ ਰਸੂਲ ਦਾ ਦੂਸਰਾ ਖਤ ਤਮੋਤੀਅਸ ਦੇ ਨਾਮ ਇਹਦੇ 3 ਬਾਬ ਦੀ 15ਵੀਂ ਆਇਤ ਵਿੱਚ ਜਿਹੜਾ ਲਫ਼ਜ਼ ਬਾਈਬਲ ਦੇ ਲਈ ਇਸਤੇਮਾਲ ਹੋਇਆ ਹੈ ਉਹ ਹੈ ਪਾਕ ਨਵਿਸ਼ਤੇ, ਤੇ ਇਹਦੀ 16ਵੀਂ ਆਇਤ ਵਿੱਚ ਲਫ਼ਜ਼ ਸਹੀਫਾ ਬਿਆਨ ਕੀਤਾ ਗਿਆ ਹੈ। ਸੋ ਜਿੰਨੇ ਵੀ ਅਲਫਾਜ਼ ਇਸਤੇਮਾਲ ਹੋਏ ਨੇ, ਨਵਿਸ਼ਤੇ, ਸਹੀਫੇ, ਕਿਤਾਬੀ ਮੁਕੱਦਸ, ਆਹ ਅਲਫਾਜ਼ ਬਾਈਬਲ ਮੁਕੱਦਸ ਦੇ ਲਈ ਇਸਤੇਮਾਲ ਹੋਏ ਨੇ। ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਲਫ਼ਜ਼ ਬਾਈਬਲ ਯੂਨਾਨੀ ਲਫ਼ਜ਼ ਬਿਬਲੀਆ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੈ ਕਿਤਾਬਾਂ ਜਾਂ ਕਿਤਾਬਾਂ ਦਾ ਮਜਮੂਆ। ਸੋ ਯਾਦ ਰੱਖੋ ਕਿ ਬਾਈਬਲ ਮੁਕੱਦਸ ਵਿੱਚ 66 ਕਿਤਾਬਾਂ ਪਾਇਆ ਜਾਂਦੀਆਂ ਨੇ। ਬਾਈਬਲ ਮੁਕੱਦਸ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕੀਤਾ ਗਿਆ ਹੈ। ਬਾਈਬਲ ਮੁਕੱਦਸ ਦਾ ਪਹਿਲਾ ਹਿੱਸਾ ਪੁਰਾਣਾ ਅਹਿਦਨਾਮਾ ਤੇ ਦੂਜਾ ਹਿੱਸਾ ਨਵਾਂ ਅਹਿਦਨਾਮਾ ਕਹਿਲਾਉਂਦਾ ਹੈ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ 39 ਕਿਤਾਬਾਂ ਪਾਇਆ ਜਾਂਦੀਆਂ ਨੇ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ 27 ਕਿਤਾਬਾਂ ਪਾਇਆ ਜਾਂਦੇ ਨੇ। ਯਾਨੀ ਕਿ ਕੁੱਲ ਬਾਈਬਲ ਮੁਕੱਦਸ ਵਿੱਚ ਕਿਤਾਬਾਂ 66 ਪਾਇਆ ਜਾਂਦੀਆਂ ਨੇ। ਸਾਥੀਓ, ਆ ਗੱਲ ਯਾਦ ਰੱਖੋ ਕਿ ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ 929 ਬਾਬ ਪਾਏ ਜਾਂਦੇ ਨੇ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਕੁੱਲ ਬਾਬ 260 ਪਾਏ ਜਾਂਦੇ ਨੇ। ਸੋ ਪੂਰੀ ਬਾਈਬਲ ਮੁਕੱਦਸ ਵਿੱਚ ਕੁੱਲ ਬਾਬ 1179 ਪਾਏ ਜਾਂਦੇ ਨੇ। ਬਾਈਬਲ ਮੁਕੱਦਸ ਦੇ ਪੁਰਾਣੇ ਅਹਿਦਨਾਮੇ ਵਿੱਚ ਕੁੱਲ ਆਇਤਾਂ 23,214 ਨੇ, ਜਦਕਿ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ 7,959 ਆਇਤਾਂ ਨੇ। ਸੋ ਕੁੱਲ ਆਇਤਾਂ ਬਾਈਬਲ ਮੁਕੱਦਸ ਵਿੱਚ 31,163 ਆਇਤਾਂ ਨੇ। ਤੇ ਸਾਥੀਓ ਬਾਈਬਲ ਮੁਕੱਦਸ ਦਾ ਜਿਹੜਾ ਦਰਮਿਆਨੀ ਬਾਬ ਪਾਇਆ ਜਾਂਦਾ ਹੈ ਉਹ ਜ਼ਬੂਰ 117 ਹੈ, ਤੇ ਜਿਹੜੀ ਦਰਮਿਆਨੀ ਆਇਤ ਬਾਈਬਲ ਮੁਕੱਦਸ ਵਿੱਚ ਪਾਈ ਜਾਂਦੀ ਹੈ ਉਹ ਜ਼ਬੂਰ 118 ਤੋਂ ਦੀ 8 ਆਇਤ ਹੈ। ਬਾਈਬਲ ਮੁਕੱਦਸ ਦਾ ਜਿਹੜਾ ਮਰਕਜ਼ੀ ਪੈਗਾਮ ਹੈ ਉਹ ਨਿਜਾਤ ਦਾ ਅਭਿਆਨ ਹੈ। ਬਾਈਬਲ ਮੁਕੱਦਸ ਦਾ ਪੈਗਾਮ ਇਨਸਾਨ ਦੇ ਲਈ ਖੁਦਾ ਦਾ ਪੈਗਾਮ ਹੈ, ਜਿਹੜਾ ਕਿ ਉਹਨੇ ਹਿੱਸਾ ਬ ਹਿੱਸਾ ਅਤੇ ਤਰਾ ਬ ਤਰਾ ਦਿੱਤਾ ਹੈ, ਅਤੇ ਜਿਹੜਾ ਕਿ ਆਖਿਰਕਾਰ ਯਿਸੂ ਮਸੀਹ ਵਿੱਚ ਮੁਜੱਸਮ ਹੋਇਆ। ਸੋ ਬਾਈਬਲ ਮੁਕੱਦਸ 'ਤੇ ਈਮਾਨ ਲਿਆਉਣਾ ਅਤੇ ਇਸ ਕਲਾਮ 'ਤੇ ਅਮਲ ਕਰਨਾ ਸਾਡੇ ਲਈ ਬੇਹੱਦ ਜ਼ਰੂਰੀ ਹੈ। ਸਾਥੀਓ, ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹੈ, ਆ ਮੁਕੱਦਸ ਕਿਤਾਬ ਹੈ ਜਿਹਦੇ ਵਿੱਚ ਇਨਸਾਨ ਦਾ ਕੋਈ ਅਮਲ ਦਖਲ ਨਹੀਂ ਪਾਇਆ ਜਾਂਦਾ। ਯਾਨੀ ਕਿ ਬਾਈਬਲ ਮੁਕੱਦਸ ਵਿੱਚ ਜੋ ਕੁਝ ਵੀ ਲਿਖਿਆ ਗਿਆ ਹੈ ਆ ਇਨਸਾਨੀ ਖਿਆਲਾਤ ਦੀ ਪੈਦਾਵਾਰ ਨਹੀਂ ਹੈ, ਇਨਸਾਨ ਦੀ ਖੁਆਇਸ਼ ਦੇ ਮੁਤਾਬਿਕ ਇਹਦੇ ਵਿੱਚ ਕੋਈ ਗੱਲ ਨਹੀਂ ਲਿਖੀ ਗਈ। ਅਸੀਂ ਪਤਰਸ ਰਸੂਲ ਦੇ ਦੂਜੇ ਖੱਤ ਦੇ ਪਹਿਲੇ ਬਾਬ ਦੀ 20ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਹਾਂ। ਇੱਥੇ ਲਿਖਿਆ ਕਿ ਪਹਿਲੂ ਆ ਜਾਣ ਲਵੋ ਕਿ ਕਿਤਾਬੇ ਮੁਕੱਦਸ ਦੀ ਕੋਈ ਵੀ ਨਬੂਤ ਦੀ ਗੱਲ ਕਿਸੇ ਦੇ ਜ਼ਾਤੀ ਇਖਤਿਆਰ 'ਤੇ ਮਾਕੂਫ ਨਹੀਂ, ਕਿਉਂਕਿ ਨਬੂਤ ਦੀ ਕੋਈ ਗੱਲ ਆਦਮੀ ਦੀ ਖੁਆਇਸ਼ ਤੋਂ ਕਦੀ ਨਹੀਂ ਹੋਈ, ਬਲਕਿ ਆਦਮੀ ਰੂਹ ਕੁਦਸ ਦੀ ਤਹਿਰੀਕ ਦੇ ਸਬਬ ਨਾਲ ਖੁਦਾ ਦੀ ਤਰਫੋਂ ਬੋਲਦੇ ਸਨ। ਔਰ ਫਿਰ ਅਸੀਂ ਇਬਰਾਨੀਓ ਦੇ ਖਾਤੇ ਦੇ ਪਹਿਲੇ ਬਾਬ ਦੀ ਪਹਿਲੀ ਆਇਤ ਵਿੱਚ ਇਹ ਗੱਲ ਪੜ੍ਹਦੇ ਹਾਂ ਕਿ ਅਗਲੇ ਜ਼ਮਾਨੇ ਵਿੱਚ ਖੁਦਾ ਨੇ ਬਾਪ ਦਾਦਾ ਦੇ ਨਾਲ ਹਿੱਸਾ ਬਾ ਹਿੱਸਾ ਅਤੇ ਤਾਰਾ ਬਾ ਤਾਰਾ ਨਬੀਆਂ ਦੀ ਮਾਰਫਤ ਕਲਾਮ ਕਰਕੇ ਇਸ ਜ਼ਮਾਨੇ ਦੇ ਆਖਿਰ ਵਿੱਚ ਸਾਡੇ ਨਾਲ ਬੇਟੇ ਦੀ ਮਾਰਫਤ ਕਲਾਮ ਕੀਤਾ, ਜਿਹਨੂੰ ਉਹਨੇ ਸਾਰਿਆਂ ਸ਼ਾਵਾਂ ਦਾ ਵਾਰਿਸ ਠਹਿਰਾਇਆ ਅਤੇ ਜਿਹਦੇ ਵਸੀਲੇ ਤੋਂ ਉਹਨੇ ਆਲਮ ਵੀ ਪੈਦਾ ਕੀਤੇ। ਔਰ ਫਿਰ ਸਾਥੀਓ, ਇਹਦੇ ਨਾਲ ਅਗਰ ਅਸੀਂ ਪਲੂਸ ਰਸੂਲ ਦਾ ਦੂਜਾ ਖੱਤ ਤਿਮੋਥੀਸ ਦੇ ਨਾਮ ਇਹਦੇ 3 ਬਾਬ ਦੀ 16ਵੀਂ ਐਤ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਹਰ ਇੱਕ ਸਹੀਫਾ ਜਿਹੜਾ ਖੁਦਾ ਦੇ ਇਲਹਾਮ ਤੋਂ ਹੈ, ਤਾਲੀਮ ਅਤੇ ਇਲਜ਼ਾਮ ਅਤੇ ਇਸਲਾਹ ਅਤੇ ਰਾਸਤਬਾਜ਼ੀ ਵਿੱਚ ਤਰਬੀਅਤ ਕਰਨ ਦੇ ਲਈ ਫਾਇਦੇਮੰਦ ਵੀ ਹੈ। ਸੋ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ ਬਾਈਬਲ ਮੁਕੱਦਸ ਖੁਦਾ ਦੇ ਇਲਹਾਮ ਨਾਲ ਲਿਖੀ ਗਈ ਹੈ, ਯਾਨੀ ਕਿ ਖੁਦਾ ਦੀ ਤਰਫੋਂ ਲਿਖੀ ਗਈ ਹੈ। ਇਹਦੇ ਵਿੱਚ ਖੁਦਾ ਦੀਆਂ ਗੱਲਾਂ ਪਾਇਆ ਜਾਂਦੇ ਨੇ, ਖੁਦਾਵੰਦ ਹੀ ਇਹਨਾਂ ਗੱਲਾਂ ਨੂੰ ਲਿਖਵਾਉਂਦਾ ਹੈ। ਖੁਦਾਵੰਦ ਨੇ ਇਸ ਦੁਨੀਆ 'ਚੋਂ ਮੁਖਤਲਿਫ ਲੋਕਾਂ ਨੂੰ ਚੁਣਿਆ, ਉਹਨਾਂ ਨੂੰ ਖੁਦਾਵੰਦ ਨੇ ਆਪਣਾ ਪਾਕ ਰੂਹ ਅਤਾ ਫਰਮਾਇਆ, ਰੂਹ ਕੁਦਸ ਦੀ ਮਾਮੂਰੀ ਅਤਾ ਫਰਮਾਈ, ਅਤੇ ਜੋ ਕੁਝ ਵੀ ਖੁਦਾਵੰਦ ਉਹਨਾਂ 'ਤੇ ਜ਼ਾਹਿਰ ਕਰਦਾ, ਜੋ ਕੁਝ ਵੀ ਖੁਦਾਵੰਦ ਉਹਨਾਂ ਨੂੰ ਸਿਖਾਉਂਦਾ, ਜੋ ਕੁਝ ਵੀ ਖੁਦਾਵੰਦ ਉਹਨਾਂ ਨੂੰ ਕਹਿੰਦਾ, ਉਹ ਖੁਦਾ ਦੇ ਕਲਾਮ ਦੇ ਮੁਤਾਬਿਕ, ਉਹਦੀ ਮਰਜ਼ੀ ਦੇ ਮੁਤਾਬਿਕ ਉਹਨਾਂ ਗੱਲਾਂ ਨੂੰ ਕਲਮਬੰਦ ਕਰਦੇ। ਸਾਥੀਓ, ਬਾਈਬਲ ਮੁਕੱਦਸ ਇੱਕ ਖਾਸ ਮਕਸਦ ਦੇ ਤਹਿਤ ਸਾਨੂੰ ਦਿੱਤੀ ਗਈ ਹੈ। ਬਾਈਬਲ ਮੁਕੱਦਸ ਦਾ ਜਿਹੜਾ ਮਕਸਦ ਪਾਇਆ ਜਾਂਦਾ ਹੈ ਉਹ ਹੈ ਕਿ ਅਸੀਂ ਇਸ ਮੁਸੀਬਤ 'ਤੇ ਮਾਨ ਲਿਆਈਏ ਤਾਂ ਕਿ ਨਿਜਾਤ ਹਾਸਲ ਕਰੀਏ। ਅਗਰ ਅਸੀਂ ਪਲੂਸ ਰਸੂਲ ਦਾ ਦੂਜਾ ਖੱਤ ਤਿਮੋਥੀਸ ਦੇ ਨਾਮ ਇਹਦੇ 3 ਬਾਬ ਦੀ 15ਵੀਂ ਅਧ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਤੂੰ ਬਚਪਨ ਤੋਂ ਹੀ ਉਹਨਾਂ ਪਾਕ ਨਵਿਸ਼ਤਿਆਂ ਤੋਂ ਵਾਕਿਫ ਹੈ ਜਿਹੜਾ ਤੈਨੂੰ ਯਿਸੂ ਮਸੀਹ 'ਤੇ ਈਮਾਨ ਲਿਆਉਣ ਤੋਂ ਨਿਜਾਤ ਹਾਸਲ ਕਰਨ ਦੇ ਲਈ ਦਨਾਈ ਬਖਸ਼ ਸਕਦਾ ਹੈ। ਸੋ ਯਿਸੂ ਮਸੀਹ 'ਤੇ ਈਮਾਨ ਲਿਆਉਣ ਦੇ ਲਈ, ਨਿਜਾਤ ਹਾਸਲ ਕਰਨ ਦੇ ਲਈ ਸਾਨੂੰ ਖੁਦਾ ਦਾ ਕਲਾਮ ਮਿਲਿਆ ਹੈ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਨੂੰ ਪੜ੍ਹਦੇ ਹਾਂ ਉਸ ਵੇਲੇ ਅਸੀਂ ਯਿਸੂ ਮਸੀਹ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਨ ਵਾਲੇ ਬਣਦੇ ਹਾਂ, ਉਹਦੇ 'ਤੇ ਈਮਾਨ ਲਿਆਉਣ ਵਾਲੇ ਬਣਦੇ ਹਾਂ, ਨਿਜਾਤ ਹਾਸਲ ਕਰਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹਾਂ। ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਖੁਦਾ ਦਾ ਕਲਾਮ ਹਰ ਇੱਕ ਦੇ ਲਈ ਹੈ, ਜਿਹੜਾ ਕੋਈ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦਾ ਹੈ, ਜਿਹੜਾ ਗੁਨਾਹ ਤੋਂ ਵਾਕਿਫ ਹੋਣਾ ਚਾਹੁੰਦਾ ਅਤੇ ਗੁਨਾਹ ਤੋਂ ਬਚਣਾ ਚਾਹੁੰਦਾ ਹੈ, ਜਿਹੜਾ ਖੁਦਾ ਦੀ ਮਰਜ਼ੀ ਨੂੰ ਜਾਣਨਾ ਚਾਹੁੰਦਾ ਹੈ, ਖੁਦਾ ਦੀ ਕੁਰਬਤ ਨੂੰ ਪਾਉਣਾ ਚਾਹੁੰਦਾ ਹੈ, ਖੁਦਾ ਦੀ ਜਲਾਲ ਨੂੰ ਜ਼ਾਹਿਰ ਕਰਨਾ ਚਾਹੁੰਦਾ ਹੈ, ਜਿਹੜਾ ਰਾਸਤਬਾਜ਼ੀ ਦੀ ਰਾਹ 'ਤੇ ਚੱਲਣਾ ਚਾਹੁੰਦਾ ਹੈ, ਉਹ ਜ਼ਰੂਰ ਬਾਈਬਲ ਮੁਕੱਦਸ ਨੂੰ ਪੜ੍ਹੇ, ਕਿਉਂਕਿ ਬਾਈਬਲ ਮੁਕੱਦਸ ਹੀ ਸਾਨੂੰ ਇਹਨਾਂ ਤਮਾਮ ਗੱਲਾਂ ਦੇ ਬਾਰੇ ਦੱਸਦੀ ਹੈ। ਕੋਈ ਹੋਰ ਕਿਤਾਬ ਸਾਨੂੰ ਇੰਨਾ ਵਾਜ਼ੇ ਤੌਰ ਨਾਲ ਖੁਦਾ ਦੇ ਬਾਰੇ ਨਹੀਂ ਦੱਸ ਸਕਦੀ, ਨਿਜਾਤ ਦੇ ਬਾਰੇ ਨਹੀਂ ਦੱਸ ਸਕਦੀ, ਯਿਸੂ ਮਸੀਹ ਦੇ ਬਾਰੇ ਨਹੀਂ ਦੱਸ ਸਕਦੀ ਜਿਵੇਂ ਸਾਨੂੰ ਬਾਈਬਲ ਮੁਕੱਦਸ ਦੱਸਦੀ ਹੈ। ਦੁਨੀਆਂ ਵਿੱਚ ਆ ਵਾਹਿਦ ਮੁਕੱਦਸ ਕਿਤਾਬ ਹੈ ਜਿਹਦੇ ਵਿੱਚ ਹਮੇਸ਼ਾ ਦੀ ਜ਼ਿੰਦਗੀ ਪਾਈ ਜਾਂਦੀ ਹੈ। ਇਸ ਮੁਕੱਦਸ ਕਿਤਾਬ ਵਿੱਚ ਆ ਦੱਸਿਆ ਗਿਆ ਕਿ ਅਸੀਂ ਕਿਵੇਂ ਨਿਜਾਤ ਪਾ ਸਕਦੇ ਹਾਂ। ਸਾਥੀਓ, ਅਗਰ ਤੁਹਾਡਾ ਆ ਸਵਾਲ ਹੈ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਤਾਂ ਫਿਰ ਬਾਈਬਲ ਮੁਕੱਦਸ ਤੁਹਾਨੂੰ ਆ ਜਵਾਬ ਦਿੰਦੀ ਹੈ ਕਿ ਤੁਸੀਂ ਇਸ ਮੁਸੀਬਤ 'ਤੇ ਮੰਨ ਲਿਆਓ ਤਾਂ ਕਿ ਨਿਜਾਤ ਹਾਸਲ ਕਰੋ। ਅਸੀਂ ਵੇਖਦੇ ਕਿ ਬਹੁਤ ਸਾਰੇ ਲੋਕ ਐਸੇ ਇਸ ਦੁਨੀਆਂ ਵਿੱਚ ਪਾਏ ਜਾਂਦੇ ਨੇ ਜਿਹੜੇ ਕਿ ਆ ਕਹਿੰਦੇ ਨੇ ਕਿ ਬਾਈਬਲ ਮੁਕੱਦਸ 'ਤੇ ਤਬਦੀਲ ਹੋ ਗਈ ਹੈ, ਬਾਈਬਲ ਮੁਕੱਦਸ 'ਤੇ ਹੁਣ ਆਪਣੀ ਅਸਲੀ ਹਾਲਤ ਵਿੱਚ ਨਹੀਂ ਰਹੀ, ਬਾਈਬਲ ਮੁਕੱਦਸ ਬਦਲ ਗਈ ਹੈ। ਸਾਥੀ, ਉਹ ਖੁਦਾਵੰਦ ਦਾ ਕਲਾਮ ਉਹਨਾਂ ਦੇ ਬਾਰੇ ਵੀ ਕੁਝ ਕਹਿੰਦਾ ਹੈ। ਜਿਹੜੇ ਲੋਕ ਖੁਦਾ ਦੇ ਕਲਾਮ 'ਤੇ ਈਮਾਨ ਨਹੀਂ ਲਿਆਉਂਦੇ, ਜਿਹੜੇ ਬਾਈਬਲ ਮੁਕੱਦਸ ਨੂੰ ਖੁਦਾ ਦਾ ਕਲਾਮ ਕਬੂਲ ਨਹੀਂ ਕਰਦੇ, ਖੁਦਾਵੰਦ ਦੀ ਸੁਮਸੀ ਬਰਾਹ ਰਾਸਤ ਉਹਨਾਂ ਨੂੰ ਖੁਦ ਫਰਮਾਉਂਦੇ ਨੇ। ਅਗਰ ਅਸੀਂ ਲੂਕਾ ਦੇ ਅੰਜੀਲ ਦੇ 24 ਬਾਬ ਦੀ 5 ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਉਹਨੇ ਉਹਨੂੰ ਕਿਹਾ, ਐ ਨਾਦਾਨੋ, ਤੇ ਨਬੀਆਂ ਦੀ ਸਾਰੇ ਗੱਲਾਂ ਦੇ ਮੰਨਣ ਵਿੱਚ ਸੁਸਤ ਐਤਕਾ ਦਿਓ। ਸਾਥੀਓ, ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਇੱਥੇ ਉਹਨਾਂ ਲੋਕਾਂ ਨੂੰ ਜਿਹੜੇ ਬਾਈਬਲ ਮੁਕੱਦਸ ਦੀਆਂ ਗੱਲਾਂ 'ਤੇ ਇਮਾਨ ਨਹੀਂ ਲਿਆਉਂਦੇ ਜਾਂ ਜਿਹੜੇ ਸ਼ੱਕ ਰੱਖਦੇ ਨੇ, ਯਿਸੂ ਮਸੀਹ ਉਹਨਾਂ ਨੂੰ ਨਾਦਾਨ ਕਹਿੰਦਾ। ਸੋ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਬਾਈਬਲ ਮੁਕੱਦਸ ਖੁਦਾ ਦਾ ਲਾ ਤਬਦੀਲ ਕਲਾਮ ਹੈ। ਅਸੀਂ ਪਤਰਸ ਰਸੂਲ ਦੇ ਪਹਿਲੇ ਖਤ ਦੇ ਪਹਿਲੇ ਬਾਬ ਦੀ 24-25 ਐਤ ਵਿੱਚ ਆ ਗੱਲ ਪੜ੍ਹਦੇ ਹਾਂ, ਸਾਰੇ ਲੋਕ ਘਾਹ ਦੇ ਵਾਂਗੂ ਨੇ ਅਤੇ ਉਹਨਾਂ ਦੀ ਸਾਰੀ ਸ਼ਾਨੋ ਸ਼ੌਕਤ ਘਾਹ ਦੇ ਫੁੱਲ ਦੇ ਵਾਂਗੂ, ਘਾਹ 'ਤੇ ਸੁੱਕ ਜਾਂਦੀ ਏ ਅਤੇ ਫੁੱਲ ਡਿੱਗ ਜਾਂਦਾ ਹੈ, ਪਰ ਖੁਦਾਵੰਦ ਦਾ ਕਲਾਮ ਅਬ ਤੱਕ ਕਾਇਮ ਰਹੇਗਾ। ਆ ਉਹੀ ਖੁਸ਼ਖਬਰੀ ਦਾ ਕਲਾਮ ਹੈ ਜਿਹੜਾ ਤੁਹਾਨੂੰ ਸੁਣਾਇਆ ਗਿਆ ਸੀ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਅਬ ਤੱਕ ਕਾਇਮ ਰਹੇਗਾ। ਖੁਦਾ ਦਾ ਕਲਾਮ ਲਾ ਤਬਦੀਲ ਕਲਾਮ ਹੈ। ਆ ਕਲਾਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਦਲ ਦਿੰਦਾ ਹੈ। ਸੋ ਅਸੀਂ ਖੁਦਾਵੰਦ ਦੇ ਕਲਾਮ ਨੂੰ, ਯਾਨੀ ਕਿ ਬਾਈਬਲ ਮੁਕੱਦਸ ਨੂੰ ਰੋਜ਼ਾਨਾ ਪੜ੍ਹੀਏ, ਇਹਨੂੰ ਰੋਜ਼ਾਨਾ ਸੁਣੀਏ, ਇਹਦੇ 'ਤੇ ਅਮਲ ਕਰੀਏ, ਤਾਂ ਕਿ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ, ਅਸੀਂ ਉਹਦੀ ਮਰਜ਼ੀ ਨੂੰ ਪੂਰੀ ਕਰਦੇ ਹੋਇਆਂ ਉਹਦੇ ਜਲਾਲ ਨੂੰ ਹਾਸਲ ਕਰ ਸਕੀਏ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਨੂੰ ਪੜ੍ਹਾਂਗੇ, ਉਸ ਵੇਲੇ ਯਕੀਨਨ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹੋਇਆਂ ਉਹਦੇ ਹੁਕਮਾਂ 'ਤੇ ਚੱਲ ਸਕਾਂਗੇ, ਉਹਦੇ ਨਾਲ ਵਫ਼ਾਦਾਰ ਰਹਿ ਸਕਾਂਗੇ ਅਤੇ ਆਪਣੇ ਆਪ ਨੂੰ ਗੁਨਾਹ ਤੋਂ ਦੂਰ ਰੱਖਦੇ ਹੋਇਆਂ ਉਹਦੇ ਮਿਆਰ 'ਤੇ ਪੂਰਾ ਉਤਰ ਸਕਾਂਗੇ। ਖੁਦਾਵੰਦ ਸਾਨੂੰ ਆਪਣੀ ਜ਼ਿੰਦਗੀ 'ਤੇ ਫਰਮਾਉਣਾ ਚਾਹੁੰਦਾ ਹੈ, ਆਪਣੇ ਨਾਲ ਹਮੇਸ਼ਾ ਰੱਖਣਾ ਚਾਹੁੰਦਾ ਹੈ। ਅਗਰ ਸਾਡੀ ਵੀ ਇਹ ਖੁਆਇਸ਼ ਹੈ ਕਿ ਅਸੀਂ ਨਿਜਾਤ ਪਾਉਂਦੇ ਹੋਇਆਂ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰੀਏ, ਉਹਦੇ ਨਾਲ ਅਬਦੁਲਾਬਾਦ ਰਹੀਏ, ਤਾਂ ਫਿਰ ਅਸੀਂ ਖੁਦਾਵੰਦ ਦੇ ਕਲਾਮ ਨੂੰ ਪੜ੍ਹੀਏ, ਇਹਨੂੰ ਸੁਣੀਏ, ਇਹਦੇ 'ਤੇ ਅਮਲ ਕਰੀਏ, ਤਾਂ ਕਿ ਅਸੀਂ ਮਜ਼ਬੂਤ ਈਮਾਨ ਦੇ ਨਾਲ ਯਿਸੂ ਮਸੀਹ ਵਿੱਚ ਕਾਇਮ ਉਦਾਇਮ ਰਹਿੰਦੇ ਹੋਇਆਂ ਉਹਦੇ ਜਲਾਲ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰਨ ਵਾਲੇ ਬਣੀਏ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਵਾਂ ਕਿ ਖੁਦਾਵੰਦ ਯਿਸੂ ਮਸੀਹ ਦੇ ਵਸੀਲੇ ਨਾਲ ਖੁਦਾ ਦੀ ਕੁਰਬਤ ਨੂੰ ਪਾਉਣ ਦੇ ਲਈ ਤੁਸੀਂ ਕਿਤਾਬ ਮੁਕੱਦਸ ਨੂੰ ਪੜ੍ਹੋ, ਸੁਣੋ, ਇਹਦੇ 'ਤੇ ਅਮਲ ਕਰੋ, ਤਾਂ ਕਿ ਤੁਸੀਂ ਖੁਦਾਵੰਦ ਦੀ ਨਿਜਾਤ ਹਾਸਲ ਕਰਦੇ ਹੋਇਆਂ ਉਹਦੇ ਫਜ਼ਲ ਵਿੱਚ ਕਾਇਮ ਉਦਾਇਮ ਰਹਿ ਸਕੋ ਅਤੇ ਬਹੁਤ ਸਾਰੇ ਬਰਕਤਾਂ ਨੂੰ ਪਾ ਸਕੋ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਖੁਦਾਵੰਦ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਦੁਆ ਕਰੀਏ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਆਸਮਾਨੀ ਬਾਪ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਹੈ ਖੁਦਾਵੰਦ, ਤੂੰ ਮੁਬਾਰਕ ਖੁਦਾ ਹੈ। ਅਸੀਂ ਇਸ ਵੇਲੇ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇਣੇ ਹਾਂ, ਤੂੰ ਸਾਨੂੰ ਕਬੂਲ ਫਰਮਾ, ਸਾਡੀ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਮਾਫ਼ ਫਰਮਾ, ਕਿਉਂਕਿ ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ, ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਸਾਡੀਆਂ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਬੁਰਾਈਆਂ ਪਾਈਆਂ ਜਾਂਦੀਆਂ ਨੇ। ਹੈ ਖੁਦਾਵੰਦ, ਤੂੰ ਸਾਨੂੰ ਪਾਕ ਸਾਫ਼ ਕਰ ਅਤੇ ਸਾਨੂੰ ਤੂੰ ਆਪਣੀ ਰਾਸਤੀ ਅਤਾ ਫਰਮਾ। ਹੈ ਖੁਦਾਵੰਦ, ਤੇਰੇ ਅੱਗੇ ਦਰਖਾਸਤ ਕਰਨੇ ਹਾਂ ਕਿ ਸਾਨੂੰ ਤੌਫੀਕ ਦੇ ਕੇ ਅਸੀਂ ਰੋਜ਼ਾਨਾ ਤੇਰੇ ਕਲਾਮ ਨੂੰ ਪੜ੍ਹੀਏ, ਸੁਣੀਏ, ਇਹਦੇ 'ਤੇ ਅਮਲ ਕਰੀਏ, ਕਿਉਂਕਿ ਤੇਰਾ ਕਲਾਮ ਸਾਨੂੰ ਦੱਸਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਗੁਜ਼ਾਰੀਏ, ਤਾਂ ਕਿ ਤੇਰੇ ਜਲਾਲ ਸਾਡੇ ਜ਼ਿੰਦਗੀਆਂ ਤੋਂ ਜ਼ਾਹਿਰ ਹੋਏ। ਹੈ ਖੁਦਾਵੰਦ, ਜਦੋਂ ਅਸੀਂ ਤੇਰੇ ਕਲਾਮ ਨੂੰ ਅਪਣਾਉਂਦੇ ਹਾਂ, ਇਹਦੇ 'ਤੇ ਅਮਲ ਕਰਨੇ ਹਾਂ, ਉਸ ਵੇਲੇ ਅਸੀਂ ਤੇਰੀ ਕਾਮਲ ਮਰਜ਼ੀ ਨੂੰ ਪੂਰਾ ਕਰਨ ਵਾਲੇ ਬਣਨੇ ਹਾਂ। ਹੈ ਖੁਦਾਵੰਦ, ਆਪਣੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ ਅਤੇ ਫਜ਼ਲ ਬਖਸ਼ ਕੇ ਅਸੀਂ ਇਸ ਕਲਾਮ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾ ਸਕੀਏ, ਤਾਂ ਕਿ ਜਿੱਥੇ ਗੁਨਾਹ ਦੀ ਤਾਰੀਕੀ ਪਾਈ ਜਾਂਦੀ ਏ, ਉੱਥੇ ਤੇਰੇ ਕਲਾਮ ਦੇ ਵਸੀਲੇ ਨਾਲ ਰੋਸ਼ਨੀ ਫੈਲ ਜਾਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਸ ਜਮਾਤ ਵਾਸਤੇ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਕੋਈ ਇਹਨਾਂ 'ਚ ਬਿਮਾਰ ਏ ਤਾਂ ਤੂੰ ਉਹਨੂੰ ਸ਼ਿਫਾ ਦੇ, ਸਾਡੀ ਬਿਮਾਰੀਆਂ ਨੂੰ ਦੂਰ ਕਰ ਦੇ। ਇਹ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਆਪਣੇ ਕਲਾਮ ਦੇ ਜ਼ਰੀਏ ਸਾਡੇ ਨਾਲ ਹਮਕਲਾਮ ਹੋਣਾ ਹੈ ਅਤੇ ਸਾਡੇ ਦੁਆਵਾਂ ਨੂੰ ਸੁਣ ਕੇ ਉਹਨਾਂ ਦਾ ਜਵਾਬ ਦੇਣਾ ਹੈ। ਤੂੰ ਸਾਡੇ ਨਾਲ ਹੋ ਅਤੇ ਸਾਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।